ਨਾ ਮਾਂ ਨੇ ਨਾਲ ਜਾਣਾ, ਨਾ ਪਿਤਾ ਨੇ ਜਾਣਾ, ਨਾ ਮਿੱਤਰ ਨੇ ਜਾਣਾ, ਨਾ ਭਰਾ ਨੇ ਜਾਣਾ, ਨਾ ਪੈਸੇ ਨੇ ਜਾਣਾ, ਨਾ ਅਹੁਦਿਆਂ ਨੇ ਨਾਲ ਜਾਣਾ, ਜੀਵ ਇਕੱਲਾ ਜਾਂਦਾ। ਉੱਥੇ ਕੋਈ ਸਹਾਇਤਾ ਨਹੀਂ ਕਰਦਾ, ਉੱਥੇ ਜਪਿਆ ਹੋਇਆ ਨਾਂ, ਆਹ ਜੋ ਆਪ ਸਤਸੰਗ ਕਰ ਰਹੇ ਹੋ, ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਮੈਂ ਬੇਨਤੀ ਕਰਦਾ ਕਿ ਇਹਦਾ ਫਲ ਪਤਾ ਲੱਗੂ ਵੀ ਅਸੀਂ ਕਿੱਡਾ ਬੜਾ ਪੁੰਨ ਖੱਟ ਲਏ। ਜਮਦੂਤ ਦੀ ਮਜਾਲ ਨਹੀਂ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਕਹਿੰਦੇ ਜਿਹੜੇ ਪਰਮੇਸ਼ੁਰ ਦਾ ਨਾਮ ਜਪਣ ਵਾਲੇ, ਹਰੀ ਦਾ ਜਸ ਕੀਰਤਨ ਕਰਨ ਵਾਲੇ, ਸਰਵਣ ਕਰਦੇ ਨੇ ਬੈਠ ਕੇ, ਕਹਿੰਦੇ ਉਹਨਾਂ ਦੇ ਨੇੜੇ ਨਾ ਜਾਇਓ, ਜੇ ਚਲੇ ਗਏ ਤਾਂ ਨਾ ਮੈਂ ਛੁੱਟਾਂ ਨਾ ਤੁਸੀਂ ਛੁੱਟੋ, ਅਤੇ ਜਵਾਬ ਦੇਣਾ ਔਖਾ। ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਗੁਰੂ ਦਸਵੇਂ ਪਾਤਸ਼ਾਹ ਤੋਂ ਬਾਅਦ ਮਹਾਰਾਜ ਦੇ ਸਮੇਂ ਹੀ ਭਾਈ ਦਿਆਲ ਸਿੰਘ ਜੀ ਨੇ ਬਹੁਤ ਅੰਮ੍ਰਿਤ ਛਕਾਇਆ, ਜੋ ਪੰਜ ਪਿਆਰਿਆਂ ਦੇ ਮੁਖੀ ਸਨ। ਉਹਨਾਂ ਨੇ ਬਾਬਾ ਸੋਭਾ ਸਿੰਘ ਜੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਬ੍ਰਹਮ ਗਿਆਨ ਦੀ ਦਾਤ ਦੇ ਕੇ ਅਨੰਦਪੁਰ ਸਾਹਿਬ ਦੀ ਸੇਵਾ ਵਾਸਤੇ ਭੇਜਤਾ। ਉਹਨਾਂ ਤੋਂ ਬਾਬਾ ਸਾਹਿਬ ਸਿੰਘ ਜੀ ਉਨੇ ਵਾਲਿਆਂ ਨੇ ਅੰਮ੍ਰਿਤ ਛਕਿਆ। ਸੋ ਉਹਨਾਂ ਦੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਜੇ ਕਿਸੇ ਨੇ ਸਿੱਖੀ ਫੈਲਾਈ ਹੈ ਤਾਂ ਉਹ ਕੇਵਲ ਬਾਬਾ ਸਾਹਿਬ ਸਿੰਘ ਜੀ ਆਪ ਅੰਮ੍ਰਿਤ ਛਕਾਇਆ ਕਰਦੇ ਸੀ। 13,000 ਤੋਂ 20,000 ਥਾਈ ਫੌਜ ਉਹਨਾਂ ਦੇ ਨਾਲ ਹਰ ਵਕਤ ਰਿਹਾ ਕਰਦੀ ਸੀ, ਸਾਰੇ ਪੰਜਾਬ 'ਚ ਦੌਰਾ ਕਰਿਆ ਕਰਦੇ ਸੀ। ਆਪ ਦੇ ਲੰਗਰ ਦਾ ਜੋ ਸ਼੍ਰੀਮਾਨ ਸੀ ਉਹਦਾ ਨਾਂ ਭਾਈ ਭਾਗ ਸਿੰਘ ਸੀ, ਅਤੇ ਉਹਦੀ ਮਾਤਾ ਇੱਕ ਦਿਨ ਚੜ੍ਹਾਈ ਕਰ ਗਈ। ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਅੰਤਰ ਧਿਆਨ ਹੋਏ, ਕਹਿੰਦੇ ਕੁਝ ਨਹੀਂ ਭਾਈ, ਉਹਦਾ ਸਰੀਰ ਨਾ ਜਲਾਇਆ, ਮ੍ਰਿਤਕ ਸਰੀਰ ਨੂੰ ਰੱਖਿਓ। ਸੋ ਅੱਗੇ ਗਏ ਤਾਂ ਥੋੜ੍ਹੀ ਦੇਰ ਤੋਂ ਬਾਅਦ, ਕੁਝ ਪੈਰਾਂ ਤੋਂ ਬਾਅਦ, 8-10 ਘੰਟਿਆਂ ਬਾਅਦ ਉਹਦਾ ਪੈਰ ਹਿੱਲਿਆ, ਹੌਲੀ ਹੌਲੀ ਸਾਰਾ ਸਰੀਰ ਹਿੱਲਣ ਲੱਗ ਗਿਆ। ਉੱਠ ਕੇ ਬੈਠ ਗਈ, ਵਾਹਿਗੁਰੂ 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 ਵਾਹਿਗੁਰੂ। ਕਹਿਣ ਲੱਗੀ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਆ, ਮੈਨੂੰ ਉੱਥੇ ਲੈ ਚਲੋ। ਸਾਰੇ ਪੁੱਛਣ ਲੱਗੇ ਵੀ ਕੀ ਹੋਇਆ, ਕਹਿੰਦੇ ਉੱਥੇ ਦੱਸੂ ਮੈਂ ਸਾਰਿਆਂ ਨੂੰ। ਬਾਬਾ ਜੀ ਦੇ ਕੋਲ ਲੈ ਆਏ, ਕਹਿੰਦੇ ਬਾਬਾ ਜੀ ਭਾਈ ਭਾਗ ਸਿੰਘ ਦੀ ਮਾਤਾ ਜਿਉਂਦੀ ਹੋ ਗਈ। ਬਾਬਾ ਜੀ ਕਹਿਣ ਲੱਗੇ ਮਾਤਾ ਕਿਵੇਂ ਹੋਇਆ? ਕਹਿੰਦੀ ਮਹਾਰਾਜ ਜੀ ਮੈਨੂੰ ਕੋਈ ਦੂਤ ਲੈਣ ਵਾਸਤੇ ਆਇਆ, ਜਿਉਂ ਦੂਤ ਤਾਂ ਨਹੀਂ ਲੈਣ ਆਏ, ਕੋਈ ਦੂਤ ਆ ਗਿਆ ਅਤੇ ਮੈਨੂੰ ਧਰਮਰਾਜ ਦੇ ਲੈ ਗਏ। ਉੱਥੇ ਜਾ ਕੇ ਉਹਨੇ ਚਿਤਰਗੁਪਤ ਨੂੰ ਕਿਹਾ ਵੀ ਇਹਦਾ ਲੇਖਾ ਪੱਤਾ ਕੱਢ, ਨਾਂ ਦੇਖੀ ਜਾਂਦੇ ਨੇ, ਮੇਰਾ ਨਾਂ ਹੀ ਨਹੀਂ ਨਿਕਲਦਾ। ਧਰਮਰਾਜ ਨੂੰ ਫਿਕਰ ਪੈ ਗਿਆ ਮਹਾਰਾਜ ਜਾਂ ਨਾਂ ਨਾ ਨਿਕਲੇ, ਕਿਉਂਕਿ ਦੋ ਪਟੇ ਨੇ ਦਰਗਾਹ ਦੇ, ਜਿਵੇਂ ਆ ਜ਼ਮੀਨ ਦਾ ਪਟਾ ਲਿਖ ਦਿੰਦਾ, ਯੂਪੀ 'ਚ ਰਿਵਾਜ਼ ਆ ਪਟੇ ਲਿਖਣ ਦਾ। ਇੱਕ ਪਟਾ ਦਾ ਸੰਸਾਰ ਦੇ ਅੰਦਰ ਹੈ ਧਰਮਰਾਜ ਦਾ, ਇੱਕ ਪਟਾ ਗੁਰੂ ਵਾਲਿਆਂ ਦਾ, ਗੁਰੂਆਂ ਦਾ, ਦੋਹਾਂ ਦਾ ਹੀ ਸੰਸਾਰ ਦਾ ਨਾਂ ਲਿਖਿਆ ਹੋਇਆ। ਮਹਾਰਾਜ ਕਹਿੰਦੇ ਧਰਮਰਾਜ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਹੜੇ ਨਗੁਰੇ ਪੁਰਸ਼ ਨੇ, ਮਾੜੇ ਕੰਮ ਕਰਨ ਵਾਲੇ, ਪਾਪ ਕਰਨ ਵਾਲੇ, ਠੱਗੀਆਂ ਕਰਨ ਵਾਲੇ, ਧੋਖੇ ਦੇਣ ਵਾਲੇ, ਗੁਰੂ ਦੇ ਹੁਕਮਾਂ ਨੂੰ ਉਲੰਘਣ ਕਰਨ ਵਾਲੇ, ਇਹ ਸਾਰੇ ਤੇਰੇ ਪਟੇ 'ਤੇ ਲਿਖ ਦਿੱਤੇ, ਅਤੇ ਬਾਕੀ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਗੁਰੂ ਦੇ ਪਾਸ ਜਾਇਆ ਕਰਦੇ ਨੇ। ਜਦੋਂ ਮੇਰਾ ਨਾਮ ਨਾ ਨਿਕਲਿਆ ਤਾਂ ਧਰਮਰਾਜ ਗੰਭੀਰ ਹੋ ਗਿਆ, ਫਿਕਰ ਪੈ ਗਿਆ ਉਹਨੂੰ ਵੀ ਆਪਾਂ ਤਾਂ ਮਾੜਾ ਕੰਮ ਕਰਿਆ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਜਾਣ ਵਾਲੇ ਨੇ, ਉਹਨਾਂ ਦੇ ਬੰਦੇ ਆ, ਤੁਸੀਂ ਕਿਉਂ ਲੈ ਕੇ ਆਏ ਨਾ? ਤੁਹਾਨੂੰ ਕਿਹਨੇ ਕਿਹਾ ਸੀ ਇਹਨੂੰ ਲਿਆਉਣ ਵਾਸਤੇ? ਕੋਈ ਜੀਵ ਹੋਰ ਸੀ ਜਿਹਨੂੰ ਲਿਆਉਣਾ ਸੀ, ਤੁਸੀਂ ਇਸ ਨੂੰ ਲਿਆਉਂਦਾ? ਇਹ ਤਾਂ ਗੁਰੂ ਦੀ ਸਿੱਖੀ ਧਾਰਨ ਕਰੀ ਹੋਈ ਹੈ, ਨਾਮ ਜਪਦੀ ਹੈ, ਬਾਣੀ ਪੜ੍ਹਦੀ ਹੈ, ਜਾਓ ਇਸ ਨੂੰ ਵਾਪਸ ਕਰੋ। ਕਹਿੰਦੇ ਮਹਾਰਾਜ ਮੈਨੂੰ ਕੇਵਲ ਵਾਪਸ ਹੀ ਨਹੀਂ ਕਰਿਆ, ਮੇਰੀ ਸੇਵਾ ਵੀ ਕਰਨ ਲੱਗ ਗਏ, ਬੜਾ ਮਾਣ ਦਿੱਤਾ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਹੈ, ਸਾਧ ਕੈ ਸੰਗ ਧਰਮਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਜਿਹੜੇ ਸਤਸੰਗ 'ਚ ਆਉਣ ਵਾਲੇ ਪੁਰਸ਼ ਨੇ ਉਹਨਾਂ ਦੀ ਸੋਭਾ ਦਰਗਾਹ 'ਚ ਹੋ ਰਹੀ ਹੁੰਦੀ ਹੈ, ਵੀ ਇਹ ਬੈਠੇ ਨੇ ਹਰੀ ਦੇ ਜਸ ਜੁੜੇ, ਇਹ ਦੀਵਾਨ ਜਿਹੜੇ ਲੱਗਦੇ ਨੇ ਸਾਧ ਸਿੰਘ ਜੀ, ਇਹ ਇੱਕ ਤਾਂ ਦੇਖਣ ਵਾਲੇ ਨੇ, ਇੱਕ ਜਿੱਥੇ ਨਹੀਂ ਦਿਖਦਾ ਉਹਦੇ ਵਿੱਚ ਵੀ ਬਹੁਤ ਕੁਛ ਬੈਠਾ। ਸਾਰੇ ਦੇਵਤੇ ਸ਼ਹੀਦ ਮੁਮਾ, ਵੈਕੁੰਠ ਧਾਮ ਦੇ ਵਿਸ਼ਨੂੰ ਭਗਵਾਨ ਵੀ ਆ ਕੇ ਬੈਠ ਜਾਂਦੇ ਨੇ ਸੰਗਤ ਦੇ ਅੰਦਰ। ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਵਾਰੀ ਗੁਰਸਿੱਖਾਂ ਨੂੰ ਸਾਰਾ ਨਜ਼ਾਰਾ ਦਿਖਾਇਆ। ਸੋ ਆਪ ਕਹਿਣ ਲੱਗੇ ਮੇਰੀ ਸੇਵਾ ਕਰੀ, ਅਤੇ ਮੈਂ ਕਿਹਾ ਵੀ ਹੁਣ ਮੈਨੂੰ ਲੈ ਕੇ ਤਾਂ ਆਇਓ, ਮੈਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਸੰਤ ਮੰਡਲ ਤਾਂ ਦਿਖਾ ਦਿਓ ਕਿੱਥੇ ਆ। ਕਹਿੰਦੇ ਜਦ ਮੈਨੂੰ ਉੱਥੇ ਲੈ ਗਏ ਉਹ ਕਹਿੰਦੇ ਮਾਤਾ ਤੇਰੀ ਤਾਂ ਅਜੇ 7-8 ਸਾਲ ਉਮਰ ਰਹਿੰਦੀ ਹੈ, ਜਾਓ ਤੁਸੀਂ ਅਜੇ ਅਜੇ ਟਾਈਮ ਪੂਰਾ ਕਰਕੇ ਆਏ। ਸੋ ਮਹਾਰਾਜ ਮੈਨੂੰ ਫਿਰ ਇਹ ਸਰੀਰ 'ਚ ਪਾ ਗਏ। ਬਾਬਾ ਜੀ ਕਹਿਣ ਲੱਗੇ ਦੇਖੋ ਪ੍ਰੇਮੀਓ, ਤੁਹਾਡੇ ਸਾਹਮਣੇ ਦੀ ਬਾਤ ਹੈ ਸਾਰੀ, ਵੀ ਜਿਹੜੇ ਹਰੀ ਦੇ ਜਸ ਕਰਦੇ ਨੇ, ਨਾਮ ਜਪਦੇ ਨੇ, ਕਿੱਦਾਂ ਔਖਾ ਵੇਲਾ ਸੀ, ਉੱਥੇ ਕੋਈ ਸਹਾਇਤਾ ਕਰਨ ਵਾਲਾ ਸੀ ਉਸ ਥਾਂ ਦੇ ਉੱਤੇ? ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾਂ ਨਾਮ ਤੇਰੇ ਸੰਗ ਸਰ, ਜੈ ਮਹਾਂਭਿਆਨ ਦੂਤ ਜਨਮ ਦਾ ਲੈ ਤੈ ਕੇਵਲ ਨਾਮ ਸੰਗ ਤੇਰੇ ਚੱਲ, ਜੈ ਮੁਸ਼ਕਲ ਹੋਵੇ ਹੱਥ ਭਾਰੀ ਹਰ ਕੋ ਨਾਮ ਖਿਨਮੈ ਹਜ਼ਾਰੀ। ਸੋ ਐਸਾ ਨਾਮ ਜਿਹੜਾ ਹੈ, ਮਹਾਰਾਜ ਕਹਿੰਦੇ ਫਿਰ ਉਹਨੂੰ ਭੁੱਲਿਆ ਕਿਉਂ ਬੈਠਾ ਤੂੰ, ਉਹਦੇ ਵੱਲ ਕਿਉਂ ਨਹੀਂ ਲੱਗਦਾ, ਉਹਦੀ ਕਦਰ ਕਿਉਂ ਨਹੀਂ ਤੂੰ ਪਾਉਂਦਾ? ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਨਾਮ। ਸੋ ਜਿਨ੍ਹਾਂ ਦੇ ਮੱਥੇ ਵਿੱਚ ਭਾਗ ਨੇ ਉਹ ਗੁਰੂ ਧਾਰਨ ਕਰਦੇ ਨੇ, ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਨਾਮ ਕਲਯੁਗ ਦੇ ਜਲਦੇ ਬਲਦੇ ਸੰਸਾਰ ਦੇ ਅੰਦਰ, ਕਿਉਂਕਿ ਜਿਹੜਾ ਕਲਯੁਗ ਹੈ ਸਾਧ ਸੰਗ ਜੀ, ਇਹਦਾ ਜਿਹੜਾ ਰਥ ਹੈ ਇਹ ਅੱਗ ਦਾ ਹੈ। ਅੱਗ ਦੇ ਰਥ 'ਚ ਬੈਠ ਕੇ ਦੇਖ ਲਓ ਕਿਵੇਂ ਆਦਮੀ ਬਚੇਗਾ, ਮਾੜਾ ਜਿਹਾ ਗਰਮ ਹੋ ਜਾਏ, ਮਾਲ ਗੱਡੀ 'ਚ ਬਹਿ ਕੇ ਦੇਖ ਲਓ ਗਰਮ ਹੋਈ ਪਈ ਹੁੰਦੀ ਹੈ, ਇਹਦੇ 'ਚ ਬੈਠਣਾ ਔਖਾ ਹੈ। ਜੇ ਰਥ ਇਹ ਅੱਗ ਦਾ ਬਣਿਆ ਹੋਇਆ ਕਿਵੇਂ ਬੈਠਾ? ਕਲਯੁਗ ਦਾ ਤਖਨਗਾ ਕੂੜ ਅੱਗੇ ਰੱਖਵਾ, ਅਤੇ ਇਹ ਰਥ ਵਿੱਚ ਆਪਾਂ ਤੁਰੇ ਤਾਂ ਜਾਂਦੇ ਹਾਂ, ਲੇਕਿਨ ਇਹਦੇ ਵਿੱਚ ਠੰਡ ਦੇਣ ਵਾਲੀ ਇੱਕੋ ਚੀਜ਼ ਹੈ ਜਿਹਨੂੰ ਪਰਮੇਸ਼ਰ ਦਾ ਨਾਮ ਕਹਿੰਦੇ ਹਨ।
ਠੰਡਾ ਹਰ ਨਾਮ ਜੀ ਸੁੱਖਾਂ ਦੇ ਦੇਣ ਵਾਲਾ,
ਸਿਮਰ ਸਿਮਰ ਸਦਾ ਸੁੱਖ। ਸੋ ਇਸ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਨਾ ਜਾਣਦਾ ਹੋਇਆ ਸੰਸਾਰ ਇਸ ਨਾਮ ਵੱਲ ਲੱਗਣ ਤੋਂ ਬਹੁਤ ਕੌਲ ਕਰ ਰਿਹਾ, ਸਮਝਣ ਦਾ ਯਤਨ ਨਹੀਂ ਕਰ ਰਿਹਾ, ਹੋਰ ਪਾਸੇ ਨੂੰ ਦੌੜਿਆ ਹੀ ਜਾਂਦਾ। ਸਾਰੇ ਸੁੱਖਾਂ ਦੇ ਦੇਣ ਵਾਲਾ ਹੈ, ਸਾਰੀਆਂ ਬਿਮਾਰੀਆਂ ਸਾਰੇ ਵਿਘਨ ਦੂਰ ਕਰਨ ਵਾਲਾ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗਿਆ। ਦੁਖੀ ਤਾਂ ਹੋ ਹੀ ਜਾਂਦੇ ਨੇ ਪਰ ਨਾਮ ਦੇ ਰਸਤੇ ਨਹੀਂ ਪੈਂਦੇ। ਸਾਡੇ ਪਾਸ ਪਿਛਲੇ ਸਾਲ ਦੀ ਗੱਲ ਹੈ, ਇੱਕ ਬੀਬੀ ਆ ਗਈ, ਉਹਨੇ ਆ ਕੇ ਕਹਿਣ ਲੱਗੀ ਵੀ ਮੈਂ ਬਿਮਾਰ ਹਾਂ ਕਈ ਮਹੀਨੇ ਕਰੀ। ਇੱਕ ਦਿਨ ਮੇਰੇ ਮੂੰਹੋਂ ਨਿਕਲਿਆ, ਮੈਂ ਕਿਹਾ ਭੈਣ ਜੀ ਤੁਸੀਂ ਇੱਕ ਸਾਲ ਭਜਨ ਕਰ ਲਓਗੇ ਤੁਹਾਡੇ ਸਾਰੇ ਰੋਗ ਦੂਰ ਹੋ ਜਾਣਗੇ। ਕਹਿੰਦੀ ਹਾਂ ਮੈਂ ਕਰ ਲੂੰ। ਦੋਏ ਤਾਂ ਉਹਦੀਆਂ ਅੱਖਾਂ ਬੰਦ ਹੋ ਚੁੱਕੀਆਂ ਸੀ, ਇੱਕ ਅੱਖ ਤੋਂ ਮਾੜਾ ਮਾੜਾ ਕਹਿੰਦੀ ਮੈਨੂੰ ਮਾੜਾ ਜਿਹਾ ਦਿੰਦਾ, ਭੁਲੇਖਾ ਪੈਂਦਾ ਲੰਘਦੇਗਾ। ਅਤੇ ਡਾਕਟਰ ਨੇ ਕਹਿਤਾ ਵੀ ਤੁਹਾਡੀਆਂ ਅੱਖਾਂ ਦੋਏ ਬੰਦ ਹੋ ਜਾਣੀਆਂ ਕਿਉਂਕਿ ਪਿੱਛੋਂ ਨਾੜੀਆਂ ਪਿੱਛ ਚੁੱਕੀਆਂ ਅਤੇ ਉਹਨਾਂ 'ਚੋਂ ਲਾਈਟ ਨਹੀਂ ਜਾਂਦੀ। ਉਹਦੇ ਬਾਅਦ ਗੁਰਦੇ ਦੇ ਅੰਦਰ ਪੱਥਰੀ, ਇੱਕ ਰਸੌਲੀ, ਬਲੱਡ ਪ੍ਰੈਸ਼ਰ 240, 240 ਬਲੱਡ ਸ਼ੂਗਰ, ਰੀੜ੍ਹ ਦੀ ਹੱਡੀ ਦੇ ਉੱਤੇ ਕਰੈਕ ਆਇਆ ਹੋਇਆ, ਇਦੂ ਗਾਂਹ ਕੀ ਹੋ ਸਕਦਾ ਦੁੱਖ। 6 ਬਿਮਾਰੀਆਂ, ਲਾ ਇਲਾਜ, PGI ਜਾ ਕੇ ਸਾਲਾਂ ਵੱਧੀ ਲੰਘ ਗਏ। ਮੈਂ ਕਿਹਾ ਤੁਸੀਂ ਨਾਮ ਜਪੋ, ਸੇਵਾ ਕਰੋ, ਠੀਕ ਹੋ ਜਾਓਗੇ। ਕਿੰਨਾ ਕੁ ਚਿਰ? ਮੈਂ ਕਿਹਾ ਜਿੰਨਾ ਚਿਰ ਤੁਸੀਂ ਸਾਰੀ ਜ਼ਿੰਦਗੀ ਜਪੋ ਠੀਕ ਤਾਂ ਹੋ ਜਾਓਗੇ, ਬਾਅਦ ਵਿੱਚ ਫਿਰ ਨਾਮ ਛੱਡ ਦੇਈਦਾ ਹੁੰਦਾ, ਇਹ ਤਾਂ ਫਿਰ ਗੱਲ ਹੋ ਜਾਂਦੀ ਹੈ। ਨੈ ਨੰਗੀ ਖਵਾਜਾ ਵਿਸਰਿਆ, ਦਰਿਆ ਤਾਂ ਲੰਘ ਗਏ, ਚਲੋ ਛੱਡੋ। ਜਿਹੜਾ ਨਾਮ ਇੰਨਾ ਕੰਮ ਕਰਦਾ ਫਿਰ ਉਹਨੂੰ ਭੁੱਲ ਜਾਓਗੇ। ਜਾ ਕੇ ਜਪਣ ਲੱਗ ਗਈ, ਸ਼ਬਦ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਸੇਵਾ ਕਰਨੀ ਸ਼ੁਰੂ ਕਰ ਦਿੱਤੀ। 10 ਦਿਨਾਂ 'ਚ ਬਲੱਡ ਪ੍ਰੈਸ਼ਰ ਡਾਊਨ ਆ ਗਿਆ, 1 ਮਹੀਨੇ ਦੇ ਅੰਦਰ ਬਲੱਡ ਸ਼ੂਗਰ ਖਤਮ ਹੋ ਗਈ, 1 ਮਹੀਨੇ ਦੇ ਬਾਅਦ ਅੱਖ ਖੁੱਲ੍ਹ ਗਈ। ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਕਰਤਾ, 5 ਗ੍ਰੰਥੀ ਦਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਰੌਲ ਲਾਉਣੀ ਸ਼ੁਰੂ ਕਰ ਦਿੱਤੀ। ਜਦ 9 ਮਹੀਨੇ ਹੋ ਗਏ, ਉਹ ਪੱਥਰ 3 ਟੁਕੜੇ ਹੋ ਕੇ ਨਿਕਲ ਗਿਆ ਮੈਨੂੰ। ਜਦ ਮੈਂ ਅਮਰੀਕਾ ਚਲਾ ਗਿਆ, ਉੱਥੇ ਮੈਨੂੰ ਚਿੱਠੀ ਆਈ, ਕਹਿੰਦੇ ਵੀਰ ਜੀ ਇਸ ਤਰ੍ਹਾਂ ਮੈਂ ਹੁਣ ਕਾਣੀਓ ਘਰ ਨੂੰ ਜਾਊਂਗੀ। ਮੈਂ ਕਿਹਾ ਮੇਰੇ ਆਏ ਤਾਂ ਬਿਨਾਂ ਨਾ ਜਾਇਓ। ਵਾਪਸ ਆ ਗਿਆ, ਮੈਂ ਕਿਹਾ ਤੁਸੀਂ ਹੋਰ ਰਹੋ, ਮੈਂ ਤਾਂ ਤੁਹਾਨੂੰ ਜ਼ਿਆਦਾ ਕਿਹਾ ਸੀ, 4 ਮਹੀਨੇ ਹੋਰ ਠਹਿਰੋ। ਜਦੋਂ 2 ਮਹੀਨੇ ਹੋ ਗਏ, ਦੂਸਰੀ ਅੱਖ ਵੀ ਖੁੱਲ੍ਹ ਗਈ। ਉਹਦੇ ਬਾਅਦ ਐਗਜ਼ਾਮਿਨ ਕਰਾਇਆ, ਜਾ ਕੇ PGI। ਜਦੋਂ ਸ਼ੂਗਰ ਦਾ ਐਗਜ਼ਾਮਿਨ ਕਰਾਇਆ, ਕਹਿੰਦੇ ਬੀਬੀ ਕਿਹੜੀ ਦਵਾਈ ਖਾਧੀ ਆ, ਕਾਰਡ ਬਣਿਆ ਹੋਇਆ ਸੀ। ਕਹਿੰਦੀ ਮੈਂ ਦਵਾਈ ਤਾਂ ਕੋਈ ਨਹੀਂ ਖਾਧੀ, ਰੋਜ਼ ਉੱਥੇ ਪ੍ਰਸ਼ਾਦ ਮਿਲਦਾ, ਸਵੇਰੇ ਵੇਲੇ ਆਸਾ ਦੀ ਵਾਰ ਦਾ ਭੋਗ ਪੈਂਦਾ, ਖਾਣ ਨੂੰ ਗੁੜ ਮਿਲ ਜਾਂਦਾ ਅਤੇ ਲੱਡੂ ਜਲੇਬੀਆਂ, ਕਿਸੇ ਦਾ ਵਿਆਹ, ਕਿਸੇ ਦਾ ਕੁਛ, ਕਿਸੇ ਦਾ ਕੁਛ, ਆਏ ਹੀ ਰਹਿੰਦੇ ਨੇ। ਕਹਿੰਦੇ ਆਹੀ ਖਾਧਾ, ਮੈਂ ਤਾਂ ਹੋਰ ਕੁਛ ਨਹੀਂ ਖਾਧਾ। ਡਾਕਟਰਾਂ ਦੀ ਸਮਝ ਤੋਂ ਬਾਹਰਲੀ ਵਾਰ ਸੀ। ਅਤੇ ਫਿਰ ਜਾ ਕੇ ਟੈਸਟ ਕਰਾਏ, ਕਹਿੰਦੇ ਰੀੜ੍ਹ ਦੀ ਹੱਡੀ ਦਾ ਕਰੋ, ਕਹਿੰਦੇ ਕਰੈਕ ਹੈ ਹੀ ਨਹੀਂ। ਰਸੌਲੀ ਦਾ ਕਰੋ, ਰਸੌਲੀ ਦਾ ਕਰਾਇਆ, ਕਹਿੰਦੇ ਰਸੌਲੀ ਵੀ ਹੈ ਨਹੀਂ, ਪੱਥਰ ਨਿਕਲ ਚੁੱਕੇ ਆ। ਇੱਦੋਂ ਜ਼ਿਆਦਾ ਪਰਮੇਸ਼ੁਰ ਦਾ ਨਾਮ ਹੋਰ ਕੀ ਪ੍ਰਤੱਖ ਦੇਖਣਾ ਚਾਹੁੰਦਾ ਬੰਦਾ? ਪਰ ਜੇ ਇੰਨਾ ਦੇ ਕੇ ਫਿਰ ਵੀ ਨਾਮ ਨਾ ਜਪੇ, ਫਿਰ ਅਫਸੋਸ ਬੜਾ ਹੁੰਦਾ ਵੀ ਫਿਰ ਬੰਦੇ ਨੇ ਅਜੇ ਸਮਝਿਆ ਨਹੀਂ ਹੈ। ਦੇਖ ਲਿਆ ਸਾਲ ਭਰ 'ਚ ਸਾਰੀਆਂ ਬਿਮਾਰੀਆਂ ਨੇਤਰ ਦੇ 'ਤੇ, ਪਹਿਲਾਂ 3.5 ਨੰਬਰ ਸੀ ਅੱਖ ਦੀ ਐਨਕ ਦਾ, ਜਿਹੜੇ ਮਹਾਰਾਜ ਨੇ ਦੁਬਾਰਾ ਦਿੱਤੇ ਉਹ 1.5 ਰਹਿ ਗਿਆ, ਘੱਟ ਗਿਆ, ਉਈ ਦਿਸਣ ਲੱਗ ਗਿਆ, ਅੱਖਾਂ ਫਸਟ ਕਲਾਸ ਦੇ ਦੀ। ਸੋ ਮਹਾਰਾਜ ਕਹਿੰਦੇ ਨਾਮ ਦੀਆਂ ਬਰਕਤਾਂ ਕਿੱਥੇ ਕਿੱਥੇ ਤੁਹਾਨੂੰ ਦੱਸੀਏ, ਸਾਰੀਆਂ ਬਰਕਤਾਂ ਨਾਮ ਦੇ ਅੰਦਰ ਨੇ। ਅਤੇ ਕਲਯੁੱਗ ਦੇ ਅੰਦਰ ਨਾਮ ਇਹ ਚੱਲਦਾ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁੱਖ ਪਾਉ, ਯਾਦ ਰੱਖ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏ। ਕਲਯੁੱਗ ਹਰ ਕੀ ਆ, ਪੱਗ ਤ੍ਰੈ ਖਿਸਕੀ ਆ। ਕਲਯੁੱਗ ਦੇ ਅੰਦਰ 3 ਪੈਰ ਧਰਮ ਦੇ ਜਾਂਦੇ ਰਹੇ, ਸੱਤ ਹਟ ਗਿਆ, ਜੱਗ ਹਟ ਗਏ, ਤਪ ਹਟ ਗਏ, 4 ਪੈਰਾਂ 'ਤੇ ਖੜਦਾ ਧਰਮ ਦਾ ਵੈਰ। ਜਦੋਂ ਕਲਯੁੱਗ ਆਇਆ ਉਸ ਵੇਲੇ ਰਾਜ ਪ੍ਰੀਸ਼ਤ ਦਾ ਸੀ, ਪ੍ਰੀਸ਼ਤ ਰਾਜੇ ਦਾ। ਅਤੇ ਆਪ ਇੱਕ ਦਿਨ ਜੰਗਲ ਨੂੰ ਜਾਂਦੇ ਨੇ, ਉੱਥੇ ਕੀ ਦੇਖਦੇ ਨੇ, ਕਾਲੇ ਕੱਪੜਿਆਂ ਵਾਲਾ ਇੱਕ ਬੈਲ ਨੂੰ ਮਾਰਨ ਲੱਗਿਆ ਹੈ। ਇਹਨੇ ਕਿਹਾ ਹੈ ਮੇਰੇ ਰਾਜ ਦੇ ਅੰਦਰ ਬੈਲ ਮਾਰੇ? ਇਹ ਤਲਵਾਰ ਕੱਢ ਕੇ ਘੋੜੇ 'ਤੇ ਬਿਠਾ ਕੇ ਕੋਲ ਚਲਿਆ ਗਿਆ। ਜਦ ਮਾਰਨ ਲੱਗਿਆ ਉਹ ਕਹਿੰਦਾ ਦੇਖ ਮੇਰੀ ਗੱਲ ਸੁਣ, ਐਂ ਨਹੀਂ ਮਾਰੀਦਾ, ਤੂੰ ਮੈਨੂੰ ਕਿਉਂ ਮਾਰਦਾ? ਮੈਂ ਤਾਂ ਪੁੱਛਦਾ ਸਹੀ ਮੈਂ ਕੀ ਕਰਨਾ, ਮੈਂ ਕੌਣ ਆ? ਕਹਿੰਦੇ ਤੂੰ ਕੌਣ ਹੈ? ਕਹਿਣ ਲੱਗਿਆ ਮਹਾਰਾਜ ਮੇਰਾ ਵੀ ਰਾਜ ਸ਼ੁਰੂ ਹੋ ਗਿਆ, ਤੇਰਾ ਅਤੇ ਮੇਰਾ ਇਕੱਠਾ ਰਾਜ ਸ਼ੁਰੂ ਹੋਇਆ ਦੋਹਾਂ ਦਾ। ਮੈਂ ਇਸ ਯੁੱਗ ਦਾ ਰਾਜਾ, ਤੂੰ ਥੋੜ੍ਹੀ ਦੇਰ ਦਾ ਰਾਜਾ, ਤੇਰੇ ਵਰਗੇ ਲੱਖਾਂ ਰਾਜੇ ਆਉਣਗੇ ਮੇਰੇ ਯੁੱਗ ਦੇ ਅੰਦਰ, ਅਤੇ ਮੈਂ ਕਲਯੁੱਗ ਹਾਂ। ਕਹਿੰਦੇ ਕੀ ਕਰਦਾ ਤੂੰ, ਗਊ ਕਿਉਂ ਮਾਰਦਾ? ਕਹਿੰਦਾ ਮੈਂ ਗਊ ਨੂੰ ਨਹੀਂ ਮਾਰਦਾ, ਮੈਂ ਧਰਮ ਨੂੰ ਮਾਰ ਰਿਹਾ। ਕਹਿੰਦੇ ਇੱਕ ਭਾਰ ਦੇ ਭਾਰ ਖੜਾ ਹੈ, ਕਹਿੰਦੇ ਇਹ ਵੀ ਟੁੱਟ ਜਾਣਾ, ਇਹਨੂੰ ਕਢਾਉਣ ਵਾਲਾ ਜੇ ਆਉਣਾ ਗੁਰੂ ਨਾਨਕ ਪਾਤਸ਼ਾਹ, ਉਹਨੇ ਖੜਾ ਕਰਨਾ ਹੈ, ਇੱਕ ਪੈਰ 'ਤੇ ਖੜਾ ਕਰ ਦੇਣਾ, 3 ਪੈਰ ਟੁੱਟ ਜਾਣੇ। ਅਤੇ ਮੇਰੇ ਰਾਜ ਦੇ ਅੰਦਰ ਜੇ ਕੋਈ ਭੁੱਲ ਭੁਲੇਖੇ ਇੱਕ ਵਾਰੀ ਰਾਮ ਅੱਲਾ ਵਾਹਿਗੁਰੂ ਕਹਿ ਦੇ, ਉਹਦਾ ਉਸੇ ਵੇਲੇ ਉਧਾਰ ਹੋ ਜਾਣਾ, ਚਾਹੇ ਮੈਂ ਮੇਰੇ ਯੁੱਗ ਪਾਪਾਂ ਨਾਲ ਭਰਿਆ ਪਿਆ, ਛੱਡ ਦਿੱਤਾ ਉਹਨੇ। ਤੋ ਮਹਾਰਾਜ ਕਹਿੰਦੇ ਵੀ ਕਲਯੁੱਗ ਆ ਗਿਆ, ਵੀ ਜਿਹੜਾ ਸਤਯੁੱਗ ਸੀ, ਸਤਯੁੱਗ 7 ਸੰਤੋਖ ਸਰੀਰ ਆ, ਪੱਗ 4 ਧਰਮ ਜੀ ਧਿਆਨ ਜੀ, 4 ਪੈਰ ਸੀਗੇ, 7 ਵੀ ਸੀਗਾ ਜਤ ਵੀ ਸੀਗਾ, ਯੱਗ ਵੀ ਸੀਗਾ, ਤਪ ਵੀ ਸੀ, ਨਾਮ ਵੀ ਸੀ, 4 ਪੈਰ ਧਰ ਉਹਦੇ ਕਹਿਣ 'ਚ। ਤ੍ਰੇਤੇ ਵਿੱਚ ਘੱਟ ਗਿਆ, ਉਸ ਵੇਲੇ ਮਨੁੱਖਾਂ ਦੇ ਅੰਦਰ ਕ੍ਰੋਧ ਆ ਗਿਆ, ਰਾਜਿਆਂ 'ਚ ਕ੍ਰੋਧ ਆ ਗਿਆ, ਰਾਜਿਆਂ 'ਚ ਵਾਸ਼ਨਾ ਆ ਗਈ, ਵਾਸ਼ਨਾ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ, ਗਿਰ ਗਿਆ ਬੰਦਾ। ਤ੍ਰੇਤਾ ਯੁਗ ਆਇਆ ਅੰਤਰ ਜੋਰ ਮਾਇਆ, ਜਤ ਸੰਜਮ ਕਰਮ ਕਮਾਏ ਜੀ। ਅਤੇ ਇਹ ਹਟ ਗਿਆ, ਦੋ ਪੈਰ ਰਹਿ ਗਏ, ਦੁਆਪਰ ਆ ਗਿਆ, ਦੁਆਪਰ ਵਿੱਚ ਜੀ ਭਰਮ ਗਏ, ਤਪ ਕਰਨ ਲੱਗ ਗਏ, ਪੁੰਨ ਕਰਦੇ ਨੇ, ਫਿਰ ਉਹਨਾਂ ਦਾ ਫਲ ਮੰਗਦੇ ਨੇ, ਫਿਰ ਯੁੱਧ ਕਰਦੇ ਨੇ, ਬੜੇ ਹੀ ਭਿਆਨਕਾ ਮਹਾਂਭਾਰਤ ਵਰਗਾ ਯੁੱਧ ਉਹਨਾਂ ਨੇ ਕਰਿਆ। ਸਾਰੇ ਹੀ ਮਰ ਗਏ, 45 ਲੱਖ ਬੰਦਾ ਸੀ, 18 ਦਿਨ ਦੇ ਅੰਦਰ ਸਿਰਫ 7 ਬੰਦੇ ਬਚੇ ਸੀ। ਅਤੇ ਫਿਰ ਕਲਯੁੱਗ ਦੇ ਅੰਦਰ ਇੱਕ ਪੈਰ ਰਹਿ ਗਿਆ, ਤਪ ਵੀ ਜਾਂਦਾ ਰਿਹਾ, ਜਤ ਵੀ ਜਾਂਦਾ ਰਿਹਾ, ਅਤੇ ਜਦ ਵੀ ਜਾਂਦਾ ਰਿਹਾ ਪੂਜਾ ਵਗੈਰਾ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦਾ ਪੈਰ ਇਹਦਾ ਸੁਰਜੀਤ ਕਰ ਦਿੱਤਾ। ਮਹਾਰਾਜ ਕਹਿੰਦੇ ਕਲਯੁੱਗ ਹਰ ਕੀ ਆ, ਪਗ ਤ੍ਰੈ ਖਿਸਕੀ ਆ, 3 ਪੈਰ ਟੁੱਟ ਗਏ, ਪਗ ਚੌਥਾ ਟਿਕਾਇਆ ਟਿਕਾਏ ਜੀ। ਗੁਰ ਸ਼ਬਦ ਕਮਾਇਆ, ਔਖਦ ਹਰ ਪਾਇਆ, ਹਰ ਕੀਰਤ ਹਰ ਸ਼ਾਂਤ ਪਾਏ ਜੀ। ਅਤੇ ਹਰੀ ਦਾ ਕੀਰਤਨ ਕਰਕੇ ਸ਼ਾਂਤ ਆਉਂਦੀ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨ, ਆਪ ਤਰੇ ਸਗਲੇ ਕੁਲ ਤਾਰੇ, ਦਰਗਾਹ ਪਤਸ ਜਾਏ। ਸੋ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੈ। ਸੇਵਾ ਕਰਨ ਦੇ ਨਾਲ ਇੱਥੇ ਵੀ ਮਾਣ ਹੈ ਅਤੇ ਦਰਗਾਹ 'ਚ ਵੀ ਮਾਣ ਮਿਲਦਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸ਼ਣ ਪਾਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵਿਚਾਰ ਹੈ, ਪਿਛਲੇ ਕਿੰਨੇ ਦੀਵਾਨਾਂ ਤੋਂ ਚੱਲ ਰਹੀ ਹੈ, ਕੋਈ 4 ਫਿਲਮਾਂ ਬਣ ਚੁੱਕੀਆਂ ਅਤੇ 5ਵੀਂ ਬਣ ਰਹੀ ਹੈ। ਸੰਖੇਪ ਦੇ ਵਿੱਚ ਇਸ ਤਰ੍ਹਾਂ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਆਪਦਾ ਨਾਮ ਭਾਈ ਲਹਿਣਾ ਸੀ ਅਤੇ ਪਿਤਾ ਦਾ ਨਾਮ ਤਖਤਮਲ ਸੀ, ਭਾਈ ਫੇਰੂ ਸੀ, ਤਖਤਮਲ ਚੌਧਰੀ ਸੀ ਉਹਦੀ, ਇਹ ਇਹਨਾਂ ਦੇ ਪਿਤਾ ਜੀ ਪਟਵਾਰ ਕਰਿਆ ਕਰਦੇ ਸੀ, ਅਕਾਊਂਟੈਂਟ ਸੀਗੇ। ਅਤੇ ਇਹਨਾਂ ਦੇ ਪੁੱਤਰ ਸੀ ਭਾਈ ਲਹਿਣਾ ਜੀ, ਆਪ ਸੰਗਰ ਵਿਆਹੇ ਹੋਏ ਸੀ। ਜਦੋਂ ਪਿਤਾ ਜੀ ਚੜ੍ਹਾਈ ਕਰ ਗਏ, ਪਿਤਾ ਜੀ ਦੇਵੀ ਦੇ ਭਵਨ 'ਤੇ ਸੰਗਤਾਂ ਲੈ ਕੇ ਜਾਇਆ ਕਰਦੇ, ਸੰਗਤ ਲੈਣਾ ਨੱਚਦੇ ਗਾਉਂਦੇ ਜਾਂਦੇ ਸੀ। ਇਹਨਾਂ ਨੂੰ ਵੀ ਬਚਪਨ ਦੇ ਅੰਦਰ ਬਹੁਤ ਸਾਰੀਆਂ ਭੇਟਾਂ ਜਿਹਨੂੰ ਉਹ ਦੇਵੀ ਦੇ ਸ਼ਬਦ ਕਹਿੰਦੇ ਯਾਦ ਹੋ ਗਏ। ਅਤੇ ਇਹ ਵੀ ਸੰਗ ਲੈ ਕੇ ਜਾਂਦੇ ਸੀ, ਮੁਖੀ ਸੀ, ਅਮੀਰ ਸੀਗੇ ਬਹੁਤ, ਵਪਾਰ ਦੂਰ ਦੂਰ ਤੱਕ ਚੱਲਦਾ ਸੀ, ਸ਼ਾਹੀ ਚੱਲਦੀ ਸੀ, ਪੈਸਾ ਦਿੰਦੇ ਸੀ ਅਤੇ ਲੈਂਦੇ ਸੀ, ਬਹੁਤ ਕਾਰਕੁਨ ਨੌਕਰ ਚਾਕਰ ਰੱਖੇ ਹੋਏ ਸੀ। ਅਤੇ ਆਪ ਜੀ ਇੱਕ ਦਿਨ ਜਗਰਾਤਾ ਕੱਟ ਕੇ ਹਟੇ ਅਤੇ ਇੱਕ ਗੁਰਸਿੱਖ ਦੇ ਨਾਲ ਮੇਲ ਹੋਇਆ, ਭਾਈ ਜੋਧ ਨਾਲ। ਉਹ ਭਾਈ ਜੋਧ ਜਪਜੀ ਸਾਹਿਬ ਪੜ੍ਹ ਰਹੇ ਸੀ। ਜਪਜੀ ਸਾਹਿਬ 'ਚ ਜਦੋਂ ਇਹਨਾਂ ਨੇ ਸੁਣਿਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਇੱਕਦਮ ਧਿਆਨ ਟੁੰਬਿਆ ਗਿਆ ਵੀ ਇਹ ਕਿਹਦੀ ਬਾਣੀ ਹੋ ਸਕਦੀ ਹੈ। ਫਿਰ ਅੱਗੇ ਜਾ ਕੇ ਸੁਣਿਆ, ਪੁੰਨੀ ਪਾਪੀ ਆਖਣ ਨਾ, ਕਰ ਕਰ ਕਰਨਾ ਲਿਖ ਲੈ ਜਾਏ। ਸਮਝਣ ਦਾ ਯਤਨ ਕੀਤਾ, ਜਿੱਥੇ ਜਿੱਥੇ ਕਿਤੇ ਸਮਝ ਆਉਂਦੀ ਹੈ ਸਮਝਿਆ, ਫਿਰ ਆਸਾ ਦੀ ਵਾਰ ਉਹਨਾਂ ਨੇ ਸ਼ੁਰੂ ਕਰ ਲਈ, ਸ਼ਲੋਕ 'ਤੇ ਪੌੜੀਆਂ ਹੁੰਦੀਆਂ ਉਹਨਾਂ ਦਿਨਾਂ 'ਚ। ਅਤੇ ਆਪ ਪੜ੍ਹਦੇ ਜਾਂਦੇ ਨੇ, ਇਕੱਲੀ ਇਕੱਲੀ ਪੌੜੀ ਸਮਝਣ ਦਾ ਯਤਨ ਕਰਿਆ, ਜਦੋਂ ਪੜ੍ਹ ਹਟੇ ਕਹਿਣ ਲੱਗੇ ਭਾਈ ਜੋਧ ਇਹ ਕਿਹਦੇ ਵਿਸ਼ਨ ਪਦੇ ਨੇ? ਉਹ ਕਹਿੰਦੇ ਵਿਸ਼ਨ ਪਦੇ ਨਹੀਂ, ਇਹ ਤਾਂ ਗੁਰੂ ਨਾਨਕ ਦੀ ਬਾਣੀ ਹੈ। ਗੁਰੂ ਨਾਨਕ ਦੇ ਬਾਰੇ ਪਤਾ ਕਰਿਆ ਵੀ ਕੌਣ ਹੈ ਗੁਰੂ ਨਾਨਕ। ਹਾਲਾਂਕਿ ਕੋਲੇ ਰਹਿੰਦੇ ਸੀ, ਖਡੂਰ ਦਾ ਅਤੇ ਕਰਤਾਰਪੁਰ ਦਾ ਬਹੁਤਾ ਫਰਕ ਨਹੀਂ ਹੈ, ਉਹਨਾਂ ਦਿਨਾਂ 'ਚ ਕੋਈ ਇੰਤਜ਼ਾਮ ਨਾ ਹੋਣ ਕਰਕੇ ਗੱਲ ਹੌਲੀ ਹੌਲੀ ਫੈਲਦੀ ਸੀ। ਆਪ ਨੂੰ ਗੁਰੂ ਦੀ ਤਲਾਸ਼ ਸੀ, ਲੇਕਿਨ ਅੱਜ ਤਾਈਂ ਪੂਰਾ ਨਹੀਂ ਸੀ ਮਿਲਿਆ। ਅਤੇ ਪੁੱਛਿਆ, ਭਾਈ ਜੋਧ ਨੇ ਦੱਸਿਆ ਕਿ ਗੁਰੂ ਨਾਨਕ ਤਾਂ ਆਪ ਪਰਮੇਸ਼ਰ ਕਲਾ ਧਾਰ ਕੇ ਗੁਰੂ ਸਰੂਪ 'ਚ ਪ੍ਰਗਟ ਹੋਏ, ਅਤੇ ਗੁਰੂ ਪਰਮੇਸ਼ਰ ਨੇ ਆਪ ਅਤੇ ਸੰਸਾਰ ਦਾ ਉਧਾਰ ਕਰਨ ਵਾਸਤੇ ਆਪ ਨੇ ਜੋ ਰਸਤਾ ਤੋਰਿਆ, ਸ਼ਬਦ ਸੁਰਤ ਦਾ ਮਾਰਗ ਤੋਰਿਆ। ਪਹਿਲੇ ਜਿਹੜੇ ਮਾਰਗ ਸੀ ਹੱਠ ਯੋਗ ਸੀਗੇ, ਕਸ਼ਟ ਯੋਗ ਚੱਲਦਾ ਸੀ, ਅਤੇ ਹੋਰ ਅਨੇਕਾਂ ਕਿਸਮ ਦੇ ਤਰੀਕੇ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਉਹ ਸਫਲ ਨਹੀਂ ਸੀ ਹੁੰਦੇ, ਵਿਚਾਲੇ ਰਹਿ ਜਾਂਦੇ। ਜੋ ਕਸ਼ਟ ਯੋਗ ਸੀ, ਜਿਹਦੇ 'ਚ ਸਮ ਦਮ ਆਸਣ ਸਮਾਧੀ ਵਗੈਰਾ 8 ਅਸ਼ਟੰਗ ਹੁੰਦੇ ਨੇ, ਪ੍ਰਤਿਹਾਰ ਹੁੰਦਾ, ਧਿਆਨ ਧਾਰਨਾ ਹੁੰਦੀ ਹੈ, ਧਿਆਨ ਹੁੰਦੀ ਹੈ, ਸਮਾਧੀ ਹੁੰਦੀ ਹੈ। ਸਮਾਧੀ 2 ਤਰ੍ਹਾਂ ਦੀ ਹੁੰਦੀ ਹੈ, ਸੰਪਰਗਿਆਤ ਸਮਾਧੀ, ਸੰਪਰਗਿਆਤ। ਅਤੇ ਇਹਦੇ ਵਿੱਚ ਜਾ ਕੇ ਜਿੱਥੇ ਜਾ ਕੇ ਫੁਰਨਾ ਖਤਮ ਹੁੰਦਾ ਸੀ, 10ਵੇਂ ਦੁਆਰ 'ਚ ਰੁਕ ਜਾਂਦੇ ਸੀ, ਉਸ ਤੋਂ ਉੱਪਰ ਨਹੀਂ ਸੀ ਜਾਂਦੇ। ਇਹ ਗੁਰੂ ਨਾਨਕ ਪਾਤਸ਼ਾਹ ਨੇ 10ਵੇਂ ਦੁਆਰ 'ਤੇ ਉੱਪਰਲਾ ਰਸਤਾ ਦੱਸਿਆ, ਘਰਵੇਂ ਘਰ ਦਿਖਾਏ ਅਤੇ ਸਤਿਗੁਰ ਪੁਰਖ ਸਜਾਣ। 5 ਸ਼ਬਦ ਤੁਨਕਾਰ ਤੁਨ ਤੈ ਵਾਜੇ ਸ਼ਬਦ ਨਿਸ਼ਾਨ, ਉਹ ਰਸਤਾ ਗੁਰੂ ਨਾਨਕ ਦੇਵ ਨੇ ਦੱਸਿਆ। ਕਹਿਣ ਲੱਗੇ, ਗੁਰੂ ਨਾਨਕ ਹੱਠ ਯੋਗ ਨਹੀਂ ਕਰਾਉਂਦਾ, ਗ੍ਰਿਸ਼ਤ ਵਿੱਚ ਰਹਿੰਦਿਆਂ ਨੂੰ ਸ਼ਬਦ ਅਤੇ ਸੁਰਤ ਦਾ ਮੇਲ ਦੱਸ ਕੇ ਭਵਜਲ ਤੋਂ ਪਾਰ ਕਰਦੇ। ਤੇ ਆਪ ਨਿਰੰਕਾਰ ਨੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਏ। ਇਹ ਸੁਣ ਕੇ ਮਨ 'ਚ ਖਿਆਲ ਹੋਇਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਜਾ। ਸੰਗ ਦਾ ਵੀ ਟਾਈਮ ਆ ਗਿਆ ਸੀ, ਸਾਰੇ ਸੰਗ ਨੂੰ ਲੈ ਕੇ ਆਪ ਤੁਰੇ ਅਤੇ ਜਾਂਦੇ ਗਾਉਂਦੇ ਜਾਇਆ ਕਰਦੇ ਸੀ। ਪੈਰਾਂ ਦੇ ਵਿੱਚ ਘੁੰਗਰੂ ਬੰਨ੍ਹੇ ਹੁੰਦੇ, ਹੱਥਾਂ ਵਿੱਚ ਖੜਤਾਲਾਂ ਹੁੰਦੀਆਂ, ਵਜਾ ਕੇ ਸਾਜ ਦੇ ਨਾਲ ਨੱਚਦੇ ਜਾਣਾ, ਭਗਤੀ ਕਰਦੇ ਸੀ ਆਪਣੀ ਜਾਣ 'ਚ। ਲੇਕਿਨ ਅੱਜ ਤੁਸੀਂ ਇਹ ਪਤਾ ਨਹੀਂ ਸੀ ਵੀ ਦੇਵਤੇ ਮੁਕਤੀ ਨਹੀਂ ਦੇ ਸਕਦੇ, ਪਰਮੇਸ਼ਰ ਨੂੰ ਨਹੀਂ ਮਿਲਾ ਸਕਦੇ, ਸਿਰਫ ਦੁਨੀਆ ਵਾਸਤੇ ਹੁੰਦੇ। ਗੁਰੂ ਦੀ ਤਲਾਸ਼ ਸੀ ਅਤੇ ਆਪਦੇ ਮਨ ਵਿੱਚ ਬੜਾ ਚਾਅ ਜਾ ਗਿਆ ਅਤੇ ਜਦੋਂ ਸੰਗ ਉੱਥੇ ਪਹੁੰਚਦਾ ਕਰਤਾਰਪੁਰ, ਗੁਰੂ ਨਾਨਕ ਨੂੰ ਮਿਲਣ ਵਾਸਤੇ ਆਪ ਜਾਂਦੇ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਹੀ ਆ ਕੇ ਦੂਰ ਰੋਹੀ ਦੇ ਅੰਦਰ ਖੜ੍ਹ ਜਾਂਦੇ। ਇਹ ਘੋੜੇ 'ਤੇ ਚੜ੍ਹੇ ਜਾਂਦੇ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਪਿਆਰਿਆ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਆ, ਮੈਨੂੰ ਰਸਤਾ ਤਾਂ ਦੱਸ। ਉਹ ਕਹਿੰਦੇ ਪ੍ਰੇਮੀਆਂ ਕਿਤੇ ਭੁੱਲ ਨਾ ਜਾਈਂ, ਅਸੀਂ ਮੂਹਰੇ ਮੂਹਰੇ ਚੱਲਦੇ ਹਾਂ, ਤੂੰ ਪਿੱਛੇ ਪਿੱਛੇ ਆਈ ਆ। ਆਹ ਬਹੁਤ ਕਾਹਲੀ ਦੇ ਨਾਲ ਕਿਤੇ ਤੇਜ਼ ਹੁੰਦੇ ਨੇ, ਕਿਤੇ ਹੌਲੀ ਹੌਲੀ ਪੈਦਲ ਚੱਲਦੇ ਨੇ, ਕਿਤੇ ਨੱਠ ਲੈਂਦੇ ਨੇ। ਘੋੜੇ ਦੀ ਚਾਲ ਨਾਲ ਰਲਣ ਦਾ ਯਤਨ ਕਰਕੇ ਗੁਰੂ ਨਾਨਕ ਅੱਗੇ ਅੱਗੇ ਦੌੜੇ ਆਉਂਦੇ ਨੇ ਅਤੇ ਕੋਲ ਆ ਗਏ ਧਰਮਸ਼ਾਲਾ ਦੇ। ਕਹਿਣ ਲੱਗੇ ਲੈ ਵੀ ਪ੍ਰੇਮੀਆਂ, ਇੱਥੇ ਤੂੰ ਘੋੜਾ ਬੰਨ੍ਹ ਦੇ ਅਤੇ ਪੰਜ ਇਸ਼ਨਾਨਾਂ ਕਰ ਲੈ, ਉਹ ਸਾਹਮਣੇ ਤੈਨੂੰ ਮਿਲ ਜੂ ਜੀ ਨੇ ਮਿਲਣਾ ਹੈ। ਇਹ ਨਹੀਂ ਕਿਹਾ ਵੀ ਮੈਂ ਹੀ ਹਾਂ ਨਾ। ਆਪ ਆ ਕੇ ਸਿੰਘਾਸਣ 'ਤੇ ਬੈਠ ਗਏ। ਜਦੋਂ ਇਹਨਾਂ ਨੇ ਇਸ਼ਨਾਨ ਪੰਜ ਇਸ਼ਨਾਨਾਂ ਕਰਕੇ ਅੰਦਰ ਗਏ ਤਾਂ ਹੈਰਾਨ ਹੋ ਗਏ ਵੀ ਇਹ ਤਾਂ ਉਹੀ ਨੇ, ਬੜੀ ਭੁੱਲ ਮੰਨੀ। ਚਾਰ ਦਿਨ ਰਹੇ, ਚਾਰ ਦਿਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਪੁਰਖਾ ਜਾ ਹੁਣ ਤੂੰ, ਜੀ ਨਹੀਂ ਕਰਦਾ। ਅਤੇ ਪਿੱਛੇ ਚਲੇ ਗਿਆ ਘਰ ਜਾ ਕੇ ਵੀ ਦਿਲ ਨਾ ਲੱਗਿਆ। ਦੂਸਰੇ ਦਿਨ ਹੀ ਨਾਨਕ ਦੀ ਇੱਕ ਪੰਡ ਚੱਕ ਕੇ ਤੁਰ ਪਏ, ਇੱਕ ਸਫ ਲੈ ਲਈ ਵੀ ਧਰਤੀ 'ਤੇ ਪੈਣ ਨੂੰ ਸਫ ਬਹੁਤ ਹੈ ਅਤੇ ਨਾਨਕ ਲੈ ਚਲੋ ਲੰਗਰ ਵਾਸਤੇ। ਤੋ ਉਸ ਵੇਲੇ ਜਦੋਂ ਲੰਗਰ ਲਿਆ ਕੇ ਨਾਨਕ ਦੀ ਪੰਡ ਲਾਈ, ਮਾਤਾ ਜੀ ਨੂੰ ਪੁੱਛਿਆ, ਮਾਤਾ ਸੁਲੱਖਣੀ ਜੀ ਨੂੰ ਵੀ ਪਾਤਸ਼ਾਹ ਕਿੱਥੇ ਨੇ? ਕਹਿੰਦੇ ਉਹ ਤਾਂ ਧਾਨਾਂ ਦੇ ਵਿੱਚ ਨਦੀਨ ਕਢਾ ਰਹੇ ਨੇ। ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦੱਸਣਾ ਸੀ ਵੀ ਭਗਤੀ ਕੇਵਲ ਇਹੀ ਨਹੀਂ ਹੈ ਕਿ ਗੋਸ਼ਾ ਨਸ਼ੀਨ ਹੋ ਕੇ ਬੈਠ ਜਾਓ, ਗ੍ਰਿਸਤ ਵਿੱਚ ਵੀ ਰਹੋ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਦੁਨੀਆ ਦੀ ਓਬਲੀਗੇਸ਼ਨ ਡਿਊਟੀਆਂ ਵੀ ਪੂਰੀਆਂ ਕਰੋ, ਪਰ ਚਿੱਤ ਪਰਮੇਸ਼ਰ ਦੇ ਨਾਲ ਲਾ ਕੇ। ਉਸ ਵੇਲੇ ਆਪ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਚਲੇ ਜਾਂਦੇ ਨੇ ਅਤੇ ਉੱਥੇ ਧਾਨਾਂ ਦੀ ਥਾਂ 'ਤੇ, ਨਦੀਨ ਕੱਢਣ ਦੀ ਥਾਂ 'ਤੇ ਬਟ ਨੂੰ ਰੱਖ ਲੈਂਦੇ ਨੇ। ਬਟ ਔਰ ਧਾਨ ਇੱਕੋ ਜਿਹੇ ਹੁੰਦੇ ਨੇ ਅਤੇ ਧਾਨ ਬਟ ਦਿੰਦੇ ਨੇ ਕਿਉਂਕਿ ਉਹ ਮਾੜਾ ਹੁੰਦਾ ਬਟ ਨਾਲ। ਮਹਾਰਾਜ ਨੇ ਦੇਖਿਆ, ਕਹਿੰਦੇ ਪੁਰਖਾ ਆਹ ਨਦੀਨ ਕੱਢਣਾ ਤੈਨੂੰ ਨਹੀਂ ਆਉਣਾ, ਤੂੰ ਐਂ ਕਰ ਕੋਈ ਹੋਰ ਕੰਮ ਕਰ। ਪਾਤਸ਼ਾਹ ਕੀ ਕੰਮ ਕਰਾਂ? ਕਹਿੰਦੇ ਆਹ ਜਿਹੜੇ ਪੱਠੇ ਕੱਢੇ ਹੋਏ ਨੇ ਇਹ ਲੈ ਜਾ। ਸੋ ਪੰਡ ਦੋ ਪੰਡਾਂ ਵਾਲੀਆਂ ਚਿੱਕੜ ਨਾਲ ਭਰੀਆਂ ਹੋਈਆਂ, ਰੇਸ਼ਮ ਦੇ ਵਸਤਰ ਪਹਿਨੇ ਹੋਏ ਨੇ ਅਤੇ ਇੱਕ ਸੀਸ 'ਤੇ ਚੱਕ ਲਈ। ਕਹਿੰਦੇ ਪਾਤਸ਼ਾਹ ਦੂਈ ਵੀ ਚੁਕਾ ਦਿਉ, ਮੈਂ ਲੈ ਜੂੰਗਾ, ਮੈਂ ਧਰਨਾ, ਕਿਰਪਾ ਕਰੋ। ਦੂਈ ਵੀ ਰੱਖਤੀ, ਦੋਵੇਂ ਪੰਡਾਂ 'ਚ ਆਉਂਦੀਆਂ ਅਤੇ ਆਪਦੇ ਜਾਮੇ ਦੇ ਉੱਤੇ ਗਾਰੇ ਦੀਆਂ ਚਿੱਕੜ ਦੀਆਂ ਲਕੀਰਾਂ ਪੈ ਗਈਆਂ, ਮੂੰਹ 'ਤੇ ਪੈ ਗਈਆਂ, ਸਾਰਾ ਜਾਮਾ ਖਰਾਬ ਹੋ ਗਿਆ। ਅਤੇ ਜਦੋਂ ਜਾ ਕੇ ਰੱਖਿਆ, ਮਾਤਾ ਜੀ ਨੇ ਦੇਖਿਆ, ਕਹਿੰਦੇ ਦੇਖੋ ਧਿਆਨ ਵੀ ਨਹੀਂ ਦਿੰਦੇ ਵੀ ਅੱਜ ਇਹੋ ਜਿਹੇ ਭਲੇ ਪੁਰਸ਼ ਆਏ ਨੇ, ਸੋਹਣੇ ਕੱਪੜੇ ਪਾਏ ਨੇ, ਵੀ ਇਹਨੂੰ ਚਿੱਕੜ ਦੀ ਪੰਡ ਕਾਹਨੂੰ ਚੁਕਾਉਣੀ ਸੀ, ਕਿਸੇ ਹੋਰ ਸਿੱਖ ਨੂੰ ਚੁਕਾ। ਗੁਰੂ ਨਾਨਕ ਪਾਤਸ਼ਾਹ ਆ ਗਏ ਅਤੇ ਉਸ ਵੇਲੇ ਆਪ ਨੇ ਉਲਾਂਭਾ ਦਿੱਤਾ ਮਾਤਾ ਜੀ ਨੇ। ਕਹਿੰਦੇ ਪਾਤਸ਼ਾਹ ਦੇਖ ਤਾਂ ਲਿਆ ਕਰੋ ਵੀ ਬੰਦਾ ਕੁ ਬੰਦਾ, ਅਮੀਰ ਬੱਚਾ ਆਇਆ ਕਿਸੇ ਘਰਾਣੇ ਦਾ, ਕਿੰਨੇ ਸੋਹਣੇ ਵਸਤਰ ਪਹਿਨੇ ਹੋਏ ਨੇ, ਤੁਸੀਂ ਚਿੱਕੜ ਦੇ ਨਾਲ ਖਰਾਬ ਕਰਦੇ ਅਤੇ ਦੋ ਪੰਡਾਂ ਚੁਕਾਤੀਆਂ, ਤੁਸੀਂ ਕੋਈ ਹੋਰ ਕੰਮ ਲੈ ਲੈਣਾ ਸੀ? ਅਤੇ ਮਹਾਰਾਜ ਕਹਿੰਦੇ ਭਰੀਏ ਇਹ ਦੋ ਪੰਡਾਂ ਚਿੱਕੜ ਦੀਆਂ ਨਹੀਂ ਹੈ, ਇਹ ਤਾਂ ਦੀਨ ਦੁਨੀਆ ਦਾ ਮੈਂ ਤਾਜ ਰੱਖਿਆ ਇਹਦੇ ਸਿਰ ਦੇ ਉੱਤੇ, ਅਤੇ ਇਹਦੇ ਚਿੱਕੜ ਨਾਲ ਕੱਪੜੇ ਨਹੀਂ ਖਰਾਬ ਹੋਏ, ਇਹਦੇ ਤਾਂ ਕੇਸਰ ਵਰਿਆ। ਦੇਖ ਤਾਂ ਸਹੀ ਨੇੜੇ ਹੋ ਕੇ, ਜਦੋਂ ਨੇੜੇ ਹੋ ਕੇ ਦੇਖਿਆ ਸੱਚਮੁੱਚ ਇਹ ਕੇਸਰ। ਉਸ ਵੇਲੇ ਮਾਤਾ ਜੀ ਦੇ ਮਨ ਮੱਥਾ ਠਣ ਗਿਆ ਵੀ ਦੀਨ ਦੁਨੀਆ ਦੀਆਂ ਜਿਹੜਾ ਤਾਜ ਰੱਖਤਾ, ਵੀ ਕੋਈ ਇਹੋ ਜਿਹਾ ਤਾਂ ਨਹੀਂ ਆ ਗਿਆ ਜਿਹੜਾ ਮੇਰੇ ਪੁੱਤਰਾਂ ਦਾ ਹੱਕ ਲੈ ਲਏ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਸੇਵਾ ਕਰਨ ਲੱਗ ਗਏ। ਸਾਧ ਸੰਗਤ ਜੀ, ਸੇਵਾ ਬਹੁਤ ਕਿਸਮ ਦੀ ਹੈ, ਕੋਈ ਹਿਸਾਬ ਕਿਤਾਬ ਨਹੀਂ ਸੇਵਾ ਦਾ। ਦੁਨੀਆ ਦੇ ਵਿੱਚ ਕਿਤੇ ਸੇਵਾ ਕਰ ਲਓ, ਮਾਸਟਰ ਦੀ ਸੇਵਾ ਬੱਚਿਆਂ ਨੂੰ ਪੜ੍ਹਾਉਣ ਦੀ ਹੈ, ਡਾਕਟਰ ਦੀ ਸੇਵਾ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਦਵਾ ਦੇ ਕੇ ਰਾਜ਼ੀ ਕਰਨ ਦੀ, ਕਰਮਚਾਰੀਆਂ ਦੀ ਸੇਵਾ, ਦਫ਼ਤਰ ਦੇ ਅੰਦਰ ਕੰਮ ਕਰਦੇ ਨੇ ਛੇਤੀ ਤੋਂ ਛੇਤੀ ਕੰਮ ਕਰਕੇ ਪਰੇਸ਼ਾਨੀਆਂ ਹਟਾਉਣ, ਇਹ ਉਹਨਾਂ ਦੀ ਸੇਵਾ ਹੋ ਜਾਂਦੀ। ਬਾਕੀ ਜੋ ਗੁਰੂ ਦੀ ਸੇਵਾ ਹੈ, ਬਾਣੀ ਹੈ ਮਹਾਰਾਜ ਦਾ ਫਰਮਾਨ ਹੈ ਕਿ ਪਿਛਲੇ ਜ਼ਮਾਨਿਆਂ ਦੇ ਅੰਦਰ ਤਪ ਕੀਤੇ ਜਾਂਦੇ ਸੀ, ਤੂਣੀਆਂ ਤਾਪੀਆਂ ਜਾਂਦੀਆਂ ਸੀ, ਜੇਠ ਹਾੜ ਦੇ ਮਹੀਨੇ ਧੁੱਪ ਦੇ ਵਿੱਚ ਬੈਠਣਾ, ਚਾਰ ਤੂਣੀਆਂ ਚਾਰੇ ਪਾਸੇ ਲਾਉਣੀਆਂ ਅਤੇ ਉਹਦੇ ਵਿੱਚ ਲਹੂ ਸੁੱਕ ਜਾਣਾ, ਰੰਗ ਕਾਲਾ ਹੋ ਜਾਣਾ। ਸਰਦੀਆਂ ਦੇ ਅੰਦਰ ਸੌ ਸੌ ਘੜਾ ਪਾਣੀ ਦਾ ਠੰਡੇ ਦਾ ਬਾਹਰ ਰੱਖਿਆ ਹੋਇਆ ਰੋਹੀ ਦੇ ਵਿੱਚ, ਇੱਕ ਅੰਗੂਠੇ ਜਿੰਨਾ ਥਾਂ ਬੜੇ ਭਾਂਡੇ 'ਚ ਕਰਕੇ ਉੱਤੋਂ ਪਾਈ ਜਾਣਾ, ਹੇਠਾਂ ਬੈਠ ਜਾਣਾ ਅਤੇ ਚੱਕ ਕੇ ਲਿਜਾਂਦੇ ਸੀ, ਗਰਮ ਸਵਾਹ ਦੇ ਉੱਤੇ ਲਟਾਉਣਾ ਤਾਂ ਕਿ ਜੰਮ ਨਾ ਜਾਵੇ ਖੂਨ। ਕੋਈ ਭੁੱਖਾ ਰਹਿੰਦਾ ਸੀ, ਕੋਈ ਰੋੜਾਂ 'ਤੇ ਸੌਂਦਾ ਸੀ, ਬੇਅੰਤ ਕਿਸਮ ਦੀ ਤਪੱਸਿਆ ਕਰਦਾ ਸੀ, ਕਿ ਸ਼ੌਕ ਸੀ ਸਾਰਿਆਂ ਦੇ ਮਨ ਦੇ ਅੰਦਰ। ਰਸਤਾ ਠੀਕ ਸੀ ਜਾਂ ਗਲਤ ਸੀ ਇਹ ਸਵਾਲ ਦੂਸਰਾ ਹੈ, ਪਰ ਹੈ ਸੀ ਸ਼ੌਕ। ਸੋ ਮਹਾਰਾਜ ਕਹਿੰਦੇ, ਪ੍ਰੇਮੀਓ ਜਿਹੜਾ ਸੇਵਾ ਕਰਦਾ ਹੈ ਇਹਦੇ ਬਰਾਬਰ ਕੋਈ ਵੀ ਦੁਨੀਆ ਦਾ ਤਪ ਨਹੀਂ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਸੇਵਾ ਕਰਨ ਲੱਗ ਗਏ। ਸੋ ਮਹਾਰਾਜ ਦਾ ਐਸਾ ਫਰਮਾਨ,
ਗੁਰੂ ਸੇਵਾ ਦੇ ਬਰਾਬਰ ਹੋਰ ਤਪ ਨਾ, ਸੇਵਾ ਕਰ ਲੈ
ਤਪਾਂ ਸਿਰ ਤਪ ਸਾਰ ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰ।